ਤਿਆਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸਭ ਸੰਭਾਰ ਸੰਭਾਰ ਕੈ ਸ੍ਰੀ ਨਾਨਕ ਟਿਬਿਆਨ ਰਾਖੀ ਡਾਰ ਕਰਿਆ ਗੰਤੇ ਔਰ ਸੰਦੇਹ ਕੋ ਮਾਨ ਸਭ ਸੰਭਾਰ ਸੰਭਾਰ ਕੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਿਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਵਡਭਾਗੀ ਹਾਂ ਸਤਸੰਗਤ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਚੱਲ ਰਹੀ ਲੜੀਵਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਤਿਸ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਨੇ ਸਦ ਬਲਿਹਾਰੀ ਤਿੰਨਾ ਜੇ ਸੁਣ ਤੇ ਹਰ ਕਥਾ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਨਿਰੰਤਰ ਚੱਲ ਰਹੀ ਹੈ ਆਪ ਸੰਗਤਾਂ ਬੜੇ ਹੀ ਪ੍ਰੇਮ ਔਰ ਨਿਯਮ ਦੇ ਨਾਲ ਨੇਮ ਨੂੰ ਨਿਭਾਉਂਦਿਆਂ ਹੋਇਆਂ ਚਾਹੇ ਮਹਾਰਾਜ ਜੀ ਦੀ ਪਾਵਨ ਗੋਦ ਦਾ ਆਨੰਦ ਮਾਣਦੇ ਹੋ ਚਾਹੇ ਘਰਾਂ ਦੇ ਵਿਚ ਬੈਠੇ ਹੋਏ ਇੰਟਰਨੈਟ ਤੇ ਜਾਂ ATN ਚੈਨਲ ਤੇ ਬੈਠੇ ਹੋ ਬੇਅੰਤ ਹੀ ਗੁਰਸਿੱਖ ਪ੍ਰੇਮੀਆਂ ਦੇ ਫੋਨ ਵੀ ਆਉਂਦੇ ਨੇ ਕੈਲਗਰੀ ਐਡਮਿੰਟਨ ਵੈਨਕੂਵਰ ਤੋਂ ਅਸੀਂ ਕਥਾ ਸੁਣਦੇ ਹਾਂ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਜੀਵਨ ਕੌਤਕ ਦਾ ਜੋ ਇਤਿਹਾਸ ਹੈ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਭਾਈ ਬਾਲਾ ਜੀ ਦੇ ਪਾਸੋਂ ਸੁਣਿਆ ਭਾਈ ਬਾਲਾ ਜੀ ਆਪ ਤਾਂ ਅਨਪੜ੍ਹ ਸਨ ਪਰ ਸਾਰੀ ਉਮਰ ਮਹਾਰਾਜ ਦੇ ਨਾਲ ਨਿਭਾਈ ਹੈ ਜਦ 20 ਰੁਪਏ ਦਾ ਸੌਦਾ ਕੀਤਾ ਸੀ ਤਾਂ ਤਿਸ ਵੇਲੇ ਵੀ ਭਾਈ ਬਾਲਾ ਜੀ ਨਾਲ ਸਨ ਜਦ ਮਹਾਰਾਜ ਘਰ ਜਾਣ ਤੋਂ ਇਨਕਾਰ ਕਰਨ ਲੱਗੇ ਤੇ ਕਹਿਣ ਲੱਗੇ ਹੁਣ ਤੁਸੀਂ ਘਰ ਜਾਓ ਤੇ ਪਿਤਾ ਜੀ ਨੂੰ ਦੱਸਿਓ ਕਿ ਅਸੀਂ ਘਰ ਨਹੀਂ ਆਉਣਾ ਮਹਾਰਾਜ ਆਪ ਉਸ ਝਾੜੀਆਂ ਦੇ ਵਿਚ ਇਕ ਡੂੰਘੀ ਖਾਈ ਦੇ ਵਿਚ ਲੁਕ ਕੇ ਬੈਠ ਗਏ ਪਰਮੇਸ਼ਰ ਦੇ ਸਿਮਰਨ ਵਿਚ ਜੁੜ ਗਏ ਜਦ ਮਹਾਰਾਜ ਸਾਹਿਬ ਜੀ ਨੂੰ ਤਾੜਨਾ ਕੀਤੀ ਪਿਤਾ ਜੀ ਨੇ ਤਦ ਵੀ ਭਾਈ ਬਾਲਾ ਜੀ ਨਾਲ ਸਨ ਕਹਿਣ ਤੋਂ ਭਾਵ ਇਕ ਇਕ ਸਵਾਸ ਭਾਈ ਬਾਲਾ ਜੀ ਨੇ ਮਹਾਰਾਜ ਸਾਹਿਬ ਜੀ ਦੇ ਨਾਲ ਨਿਭਾਇਆ ਤੇ ਮਹਾਰਾਜ ਕਹਿਣ ਲੱਗੇ ਕਿ ਭਾਈ ਬਾਲਾ ਜੀ ਤੁਸੀਂ ਸਾਰੀ ਉਮਰ ਮਹਾਰਾਜ ਸਾਹਿਬ ਜੀ ਦੇ ਨਾਲ ਬਤੀਤ ਕੀਤਾ ਤੇ ਉਨ੍ਹਾਂ ਦੇ ਜੀਵਨ ਕੌਤਕ ਦੀ ਕਥਾ ਸੁਣਾਓ ਤੇ ਇਹਨੇ ਚਾਹੇ ਸਾਰੀ ਉਮਰ ਅਨਪੜ੍ਹ ਰਹੇ ਨੇ ਪਰ ਗਿਆਨ ਕਰਕੇ ਇੰਨੇ ਵਿਦਵਾਨ ਸਨ ਕਿ ਮਹਾਰਾਜ ਸਾਹਿਬ ਜੀ ਨੂੰ ਜਦ ਕਥਾ ਸੁਣਾਉਂਦੇ ਪਿੱਛੇ ਵੀ ਸਰਵਣ ਕਰਦੇ ਆ ਰਹੇ ਹਾਂ ਕਿ ਕਈ ਵਾਰੀ ਮਹਾਰਾਜ ਦੀ ਅੱਠ ਅੱਠ ਦਿਨ ਦੀ ਸਮਾਧੀ ਲੱਗ ਜਾਂਦੀ ਸੀ ਇੰਨਾ ਪ੍ਰੇਮ ਸੀ ਕਥਾ ਦਾ ਕਿ ਮਹਾਰਾਜ ਕਿਵੇਂ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਕਿਵੇਂ ਸੁਮੇਰ ਪਰਬਤ ਤੇ ਗਏ ਕਿਵੇਂ ਸਿੱਧਾਂ ਨੂੰ ਗਿਆਨ ਦਿੱਤਾ ਜੋ ਮਹਾਰਾਜ ਨੇ ਉਪਦੇਸ਼ ਦਿੱਤਾ ਸਾਰਾ ਭਾਈ ਬਾਲਾ ਜੀ ਨੇ ਕੰਠੋਂ ਉਚਾਰਨ ਕਰਕੇ ਦੱਸਿਆ ਤੇ ਬੇਅੰਤੀ ਗੁਰਸਿੱਖ ਪ੍ਰੇਮੀ ਭਾਈ ਪੈੜਾ ਮੋਖਾ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁੱਜਰ ਜੀ ਬੇਅੰਤੀ ਪ੍ਰੇਮੀ ਅੱਗੇ ਜਾ ਕੇ ਨਾਮ ਆਉਣਗੇ ਜਦ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਰੰਭ ਹੋਵੇਗੀ ਤੇ ਭਾਈ ਪੈੜਾ ਮੋਖਾ ਜੀ ਜਿਵੇਂ ਭਾਈ ਬਾਲਾ ਜੀ ਉਚਾਰੀ ਜਾਂਦੇ ਨੇ ਤੇ ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਕਿ ਤੁਸੀਂ ਇਸ ਨੂੰ ਲਿਖੋ ਤੇ ਭਾਈ ਪੈੜਾ ਮੋਖਾ ਜੀ ਨੇ ਇਹ ਸਾਰੀ ਕਥਾ ਲਿਖੀ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਕੇ ਉਹ ਕਥਾ ਭਾਈ ਸੰਤੋਖ ਸਿੰਘ ਜੀ ਨੇ ਗੁਰਮੁਖੀ ਲਿਪੀ ਦੇ ਵਿਚ ਲਿਆਂਦੀ ਹੈ ਉਨ੍ਹਾਂ ਨੇ ਤਾਂ ਸੰਸਕ੍ਰਿਤ ਚ ਲਿਖੀ ਸੀ ਸੋ ਉਹ ਕਥਾ ਆਪ ਵੀ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠ ਕੇ ਸਰੋਤਿਆਂ ਨੇ ਬੜੇ ਨੇਮ ਦੇ ਨਾਲ ਇਹ ਕਥਾ ਸੁਣੀ ਹੈ ਉਸੇ ਤਰ੍ਹਾਂ ਆਪ ਵੀ ਉਸੇ ਨੇਮ ਨੂੰ ਨਿਭਾਉਂਦਿਆਂ ਹੋਇਆਂ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਹੀ ਜੋਤ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਜੋ ਕੌਤਕ ਨਿਭਾਏ, ਉਹੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਜਿਵੇਂ ਖਡੂਰ ਸਾਹਿਬ ਦੀ ਧਰਤੀ ਤੇ ਇਹ ਕਥਾ ਸੁਣੀ, ਉਵੇਂ ਹੀ ਬੈਠ ਕਰਕੇ ਆਪ ਸਤਿਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਐਸੀ ਪ੍ਰੇਮ ਵਾਲੀ ਕਥਾ, ਕਲਯੁਗੀ ਜੀਵਾਂ ਦੀ ਉਧਾਰ ਕਰਬੇ ਦੀ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਮੁਨਾਫਕ ਦੇਸ਼ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਨਿਰੰਕਾਰ ਦੇ ਨਾਲ ਜੁੜ ਕੇ ਇੱਕ ਹੋਰ ਦੇਸ਼ ਵਿੱਚ ਗਏ ਨੇ। ਇਸ ਨਗਰ ਨੂੰ 6 ਮਹੀਨੇ ਤੋਂ ਬਾਅਦ ਅੱਗ ਲੱਗ ਜਾਂਦੀ ਹੈ, ਪਰ ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਜਗ ਰਖਵਾਲਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੋ ਗਿਆ, ਆਪ ਉਸ ਨਗਰ ਵਿੱਚ ਪਹੁੰਚ ਗਏ ਨੇ। ਉਸ ਨਗਰ ਨੂੰ ਅੱਗ ਕਿਵੇਂ ਲੱਗ ਸਕਦੀ ਸੀ? ਗੱਡਿਆਂ ਤੇ ਸਮਾਨ ਲੱਦ ਕੇ ਤੁਰ ਪਏ। ਮਹਾਰਾਜ ਕਹਿੰਦੇ, ਕੀ ਗੱਲ ਹੋ ਗਈ, ਤੁਸੀਂ ਨਗਰ ਛੱਡ ਕੇ ਕਿਉਂ ਚੱਲੇ ਹੋ? ਕੀ ਤੁਹਾਨੂੰ ਕਿਸੇ ਰਾਜੇ ਨੇ ਦੁੱਖ ਦਿੱਤਾ ਹੈ ਜਾਂ ਤੁਹਾਨੂੰ ਕੋਈ ਤਕਲੀਫ ਹੈ? ਕੀ ਦੁੱਖ ਹੈ ਸਾਨੂੰ ਦੱਸੋ, ਨਗਰ ਛੱਡ ਕੇ ਕਿਉਂ ਚੱਲੇ ਹੋ? ਮਹਾਰਾਜ ਤੁਸੀਂ ਵੀ ਸਾਡੇ ਨਾਲ ਚੱਲੋ, ਭਲਾ ਇਸੇ ਚ ਹੀ ਆ। ਮਹਾਰਾਜ ਕਹਿੰਦੇ, ਦੱਸੋ ਤਾਂ ਸਹੀ। ਦੱਸਿਆ ਮਹਾਰਾਜ, ਇਸ ਨਗਰ ਨੂੰ ਅੱਗ ਲੱਗ ਜਾਂਦੀ ਹੈ। ਮਹਾਰਾਜ ਕਹਿੰਦੇ, ਨਿਰੰਕਾਰ ਦਾ ਸਿਮਰਨ ਕਰੋ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲੇ। ਉਹ ਪਰਮੇਸ਼ਰ ਦਾ ਨਾਮ ਜਪਣ ਵਾਲਾ ਕਦੇ ਜਲ ਚ ਡੁੱਬਦਾ ਨਹੀਂ। ਚੋਰ ਇਸ ਨੂੰ ਚੁਰਾ ਨਹੀਂ ਸਕਦਾ, ਅੱਗ ਇਸ ਨੂੰ ਸਾੜ ਨਹੀਂ ਸਕਦੀ, ਸ਼ਸਤਰ ਇਸ ਨੂੰ ਕੱਟ ਨਹੀਂ ਸਕਦਾ, ਹਵਾ ਇਸ ਨੂੰ ਉਡਾ ਨਹੀਂ ਸਕਦੀ। ਇੱਕ ਵਾਰੀ ਉਸ ਨਿਰੰਕਾਰ ਦੇ ਨਾਲ ਪ੍ਰੀਤੀ ਤਾਂ ਪਾਓ, ਸਾਂਝ ਤਾਂ ਪਾਓ। ਇਸ ਨਗਰ ਨੂੰ ਤਾਂ ਕੀ ਅੱਗ ਲੱਗਣੀ ਹੈ, ਜਿਹੜੀਆਂ ਹਿਰਦੇ ਦੇ ਅੰਦਰ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ, ਉਹ ਵੀ ਸ਼ਾਂਤ ਹੋ ਜਾਣਗੀਆਂ। ਭਾਹੇ ਬੁਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ। ਇਹ ਜਿਹੜੀਆਂ ਅੰਦਰ ਅੱਗ ਦੀਆਂ ਨਦੀਆਂ ਪ੍ਰਵਾਹ ਆਪਣਾ ਬਣਾ ਕਰਕੇ ਬੈਠੀਆਂ ਹੋਈਆਂ ਨੇ, ਮਹਾਰਾਜ ਕਹਿੰਦੇ ਉਹ ਵੀ ਸ਼ਾਂਤ ਹੋਣਗੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਉਪਦੇਸ਼ ਦੇ ਕਰਕੇ ਇਹਨਾਂ ਨੂੰ ਵੀ ਸਤਸੰਗੀ ਬਣਾ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਆਪਾਂ ਵੀ ਸਰਵਣ ਕਰਕੇ ਆਪਣੇ ਅੰਦਰ ਦੀ ਅੱਗ ਬੁਝਾਉਣ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸਭ ਸੰਭਾਰ ਸੰਭਾਰ ਕੈ।
ਜਦ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਆਪਣੇ ਨਗਰ ਦੇ ਵਿੱਚ ਸਾਰਾ ਸਾਜੋ ਸਮਾਨ ਸਾਂਭ ਲਵੋ ਤੇ ਉਸ ਨਿਰੰਕਾਰ ਦਾ ਸਿਮਰਨ ਕਰੋ, ਸਾਰੇ ਪ੍ਰੇਮੀਆਂ ਨੇ ਆਪੋ ਆਪਣਾ ਸਾਜੋ ਸਮਾਨ ਘਰ ਦੇ ਵਿੱਚ ਜਿੱਥੇ ਜਿੱਥੇ ਪਹਿਲਾਂ ਟਿਕਿਆ ਸੀ ਉਵੇਂ ਟਿਕਾ ਲਿਆ।
ਸ੍ਰੀ ਨਾਨਕ ਟਿਕਿਆਨ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਗਏ।
ਰਾਖੀ ਡਾਰ ਕਰਿਆ ਗੰਤੇ,
ਪਰ ਮਹਾਰਾਜ ਜੀ ਦਾ ਇਹ ਬਚਨ ਮੰਨ ਕਰਕੇ ਕਿ ਹੁਣ ਇਸ ਨਗਰ ਨੂੰ ਅੱਗ ਨਹੀਂ ਲੱਗੇਗੀ, ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋ, ਤੇ ਇਹਨਾਂ ਨੇ ਮਨ ਦੇ ਵਿੱਚ ਇਹ ਮਹਾਰਾਜ ਦਾ ਬਚਨ ਵਸਾ ਲਿਆ ਤੇ ਵਾਪਸ ਚਲੇ ਗਏ। ਤੇ ਇਹ ਖਿਆਲ ਕਰਦੇ ਨੇ ਕਿ ਮਹਾਰਾਜ ਨੇ ਸਾਨੂੰ ਜਿਹੜਾ ਇਹ ਡਰ ਸੀ ਨਾ ਕਿ ਨਗਰ ਨੂੰ ਅੱਗ ਲੱਗਣ ਦਾ, ਉਸ ਤੋਂ ਸਾਡੀ ਰੱਖਿਆ ਕੀਤੀ ਹੈ।
ਔਰ ਸੰਦੇਹ ਕੋ ਮਾਨ,
ਫਿਰ ਜਿਹੜਾ ਹਿਰਦੇ ਦਾ ਸੰਦੇਹ ਸੀ ਇਹ ਮਾਨ ਨਾਸ ਕਰ ਦਿੱਤਾ। ਜਿੰਨੇ ਵੀ ਨਗਰ ਦੇ ਮਨੁੱਖ, ਇਸਤਰੀਆਂ ਸਨ, ਬੱਚੇ ਸਨ, ਬਜ਼ੁਰਗ ਸਨ, ਸਾਰੇ ਮਹਾਰਾਜ ਦੇ ਕੋਲ ਆ ਕੇ ਬੈਠ ਗਏ।
ਨਾਮ ਜਪੋ ਐਸੇ ਉਪਦੇਸ਼,
ਸਾਰਿਆਂ ਨੂੰ ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ ਕਿ ਤੁਸੀਂ ਪਰਮੇਸ਼ਰ ਦਾ ਇਸ ਤਰ੍ਹਾਂ ਉਪਦੇਸ਼ ਕਰਕੇ ਤੇ ਸਿਮਰਨ ਕਰੋ। ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਾਰਿਆਂ ਨੂੰ, ਬਾਲਕ ਬਿਰਧ ਨੂੰ, ਸਭ ਨੂੰ ਇਹੀ ਉਪਦੇਸ਼ ਦਿੱਤਾ ਕਿ ਤੁਸੀਂ ਨਾਮ ਜਪੋ, ਪਰ ਕਿਸੇ ਵਰਗ ਦੇ ਵਿੱਚ, ਕਿਸੇ ਧਰਮ ਦੇ ਵਿੱਚ ਅਜਿਹਾ ਉਪਦੇਸ਼ ਨਹੀਂ ਕਿ ਤੁਸੀਂ ਨਾਮ ਜਪੋਗੇ ਤੁਹਾਡਾ ਭਲਾ ਹੋਵੇਗਾ। ਹਰੇਕ ਨੂੰ ਕਰਮਕਾਂਡ ਦੇ ਵਿੱਚ ਲਾਇਆ ਜਾਂਦਾ, ਪਰ ਇਹ ਇੱਕੋ ਹੀ ਮਤ ਹੈ, ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਕੁਜਲ ਪੰਥ ਪ੍ਰਗਟ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ, ਸਭ ਨੂੰ ਨਾਮ ਦੇ ਆਸਰੇ ਟਿਕਾਇਆ ਕਿ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਬਿਨ ਥੰਮਾ ਗਗਨ ਰਹਾਇਆ। ਇੱਕ ਉਹ ਆਕਾਸ਼ ਬਿਨਾਂ ਥੰਮਾ ਤੋਂ ਕਿਵੇਂ ਖੜਾ ਹੋਇਆ, ਧਰਤੀ ਕਿਵੇਂ ਖੜੀ ਹੋਈ ਹੈ, ਕਹਿੰਦੇ ਧੌਲੇ ਬਲਦ ਨੇ ਚੱਕੀ ਹੈ, ਕਹਿੰਦੇ ਧੌਲਾ ਬਲਦ ਕਿਸ ਤੇ ਖੜਾ ਹੈ? ਇਹ ਧਰਤੀ ਤਾਂ ਧੌਲਾ ਬਲਦ ਚੁੱਕ ਸਕਦਾ ਹੈ, ਪਰ ਧੌਲਾ ਬਲਦ ਵੀ ਕਿਸੇ ਧਰਤੀ ਤੇ ਖੜਾ ਹੋਵੇਗਾ? ਕਹਿੰਦੇ ਫਿਰ ਜੇ ਉਸ ਧਰਤੀ ਤੇ ਖੜਾ, ਉਹ ਧਰਤੀ ਅੱਗੋਂ ਕਿਸ ਨੇ ਚੱਕੀ? ਕਹਿੰਦੇ ਸ਼ੇਸ਼ ਨਾਗ ਨੇ ਚੱਕੀ ਹੈ। ਕਹਿੰਦੇ ਸ਼ੇਸ਼ ਨਾਗ ਕਿਸ ਤੇ ਬੈਠਾ? ਉਹ ਵੀ ਤਾਂ ਧਰਤੀ ਤੇ ਕਿਤੇ ਬੈਠਾ ਹੋਵੇਗਾ। ਮਹਾਰਾਜ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ, ਕਿਹਦੇ ਕੋਲ ਜੋਰ ਹੈ ਧਰਤੀ ਨੂੰ ਚੁੱਕਣ ਦਾ? ਉਹ ਪਰਮੇਸ਼ਰ ਦੇ ਆਸਰੇ ਹੀ ਸਭ ਖੜੇ ਨੇ। ਇਸ ਵਾਸਤੇ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਭਾਈ ਸਿਮਰਨ ਕਰੋ ਪਰਮੇਸ਼ਰ ਦੇ ਨਾਮ ਦਾ।
ਭਾਰ ਅਗਨ ਡਰਤਾ ਜੇ ਨਿਜ ਸਦਮਾ।
ਔਰ ਇਹ ਸਾਰਾ ਜਿਹੜਾ ਅੱਗ ਦਾ ਡਰ ਸੀ ਇਹ ਨਾਸ ਕੀਤਾ ਮਹਾਰਾਜ ਨੇ, ਇਹ ਸਦਮਾ ਦੂਰ ਹੋਇਆ ਇਹਨਾਂ ਦਾ।
ਓਹੇ ਨਿਕਟ ਸ੍ਰੀ ਗੁਰ ਪਦ ਪਦਮਾ,
ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਪਾਸ ਹੋ ਕੇ ਬੈਠੇ ਨੇ ਕਿ ਇਹੀ ਇੱਕ ਰੱਖਿਆ ਕਰਨ ਵਾਲੇ ਹਨ।
ਭਾਵਿਕ ਦੈਂਤ ਰੂਪ ਬਿਕਰਾਰਾ,
ਤਦੋਂ ਉਹ ਸਮਾਂ ਆ ਗਿਆ ਜਿਹੜਾ ਨਗਰ ਨੂੰ ਅੱਗ ਲੱਗਣੀ ਸੀ ਤੇ ਦੈਂਤ ਨੇ ਭਿਆਨਕ ਸਰੂਪ ਧਾਰਨ ਕੀਤਾ ਹੋਇਆ ਪ੍ਰਗਟ ਹੋਇਆ।
ਆਵਤ ਨਾਰੀ ਨਿਹਾਰਾ,
ਜਦੋਂ ਉਹ ਆ ਰਿਹਾ ਅੱਗੇ ਵੱਧਦਾ ਹੋਇਆ ਤੇ ਜਿੰਨੇ ਵੀ ਮਨੁੱਖ ਇਸਤਰੀਆਂ ਮਹਾਰਾਜ ਦੇ ਕੋਲ ਬੈਠੇ ਸਨ ਉਹਨਾਂ ਨੇ ਨਜ਼ਰੀ ਪੈ ਗਿਆ ਕਿ ਇਹ ਦੈਂਤ ਆ ਗਿਆ।
ਪੱਗ ਪਾਤਾਲ ਸੀਸ ਨਭ ਧਾਰੀ,
ਜਿਸ ਦੇ ਪੈਰ ਪਤਾਲ ਦੇ ਨਾਲ ਨੇ, ਸਿਰ ਆਕਾਸ਼ ਦੇ ਨਾਲ ਲੱਗਾ ਹੋਇਆ, ਏਡਾ ਵੱਡਾ ਆਕਾਰ ਬਣਾਇਆ ਤੁਰਿਆ ਹੁੰਦਾ।
ਲੋਹਿਤ ਸ਼ਮਸ਼ ਭਯੰਕਰ ਭਾਰੀ,
ਸ਼ਮਸ਼ ਜਿਸ ਦੇ ਵਾਲ ਜਿਹੜੇ ਨੇ ਲੋਹੇ ਵੱਤ ਭੂਰੇ ਰੰਗ ਦੇ ਨੇ, ਔਰ ਇੰਨਾ ਭਾਰੀ ਸਰੀਰ ਹੈ ਬਹੁ ਬਲ ਵਾਲਾ।
ਨਾਰਤਾ ਵੈਸੇ ਰਾਖਸ਼ ਹੇਰੇ,
ਜਦੋਂ ਇਹਨਾਂ ਨੇ ਦੇਖਿਆ ਕਿ ਏਡਾ ਵੱਡਾ ਭਿਆਨਕ ਦੰਦਾਂ ਵਾਲਾ ਇਹ ਰਾਕਸ਼ ਤੁਰਿਆ ਹੁੰਦਾ ਹੈ,
ਅਗਨ ਨੈਨ ਕੀਏ ਕ੍ਰੋਧ ਕਨੇਰੇ,
ਇਸ ਨੇ ਆਪਣੇ ਜਿਹੜੇ ਨੇਤਰ ਸਨ ਅੱਖਾਂ ਸਨ ਇਹ ਬੜੇ ਗੁੱਸੇ ਦੇ ਨਾਲ ਲਾਲ ਕਰ ਲਈਆਂ ਕਿ ਇਹ ਨਗਰ ਛੱਡ ਕੇ ਕਿਉਂ ਨਹੀਂ ਗਏ, ਮੈਂ ਤੇ ਇਹਨਾਂ ਨੂੰ ਖਾ ਜਾਵਾਂਗਾ।
ਡਰ ਮਮ ਤਿਆਗ ਰਹੇ ਇਹ ਥਾਈ,
ਇਹਨਾਂ ਨੇ ਮੇਰਾ ਇਹ ਡਰ ਛੱਡ ਕਰਕੇ ਤੇ ਇਸੇ ਨਗਰ ਦੇ ਵਿਚ ਬੈਠੇ ਰਹੇ ਨੇ, ਇਹਨਾਂ ਨੇ ਪੂਰਬਲੀ ਰੀਤੀ ਤਿਆਗ ਦਿੱਤੀ ਹੈ, ਕੋਈ ਮਨ ਵਿਚ ਡਰ ਨਹੀਂ ਰੱਖਿਆ, ਕਿਉਂ ਛੱਡ ਨਗਰ ਨੂੰ ਛੱਡ ਕੇ ਕਿਉਂ ਨਹੀਂ ਗਏ, ਇਸ ਤਰੀਕੇ ਦੇ ਨਾਲ ਮਨ ਅੰਦਰ ਕ੍ਰੋਧ ਕੀਤਾ ਹੈ। ਕਹਿੰਦਾ ਹੁਣ ਮੈਂ ਇਹਨਾਂ ਨੂੰ ਛੱਡਾਂਗਾ ਨਹੀਂ, ਇਹਨਾਂ ਨੂੰ ਖਾ ਜਾਵਾਂਗਾ।
ਦੋਹਰਾ ਦਾਰਨ ਦੀਰਘ ਦਾਂਤ ਖਲ,
ਜਿਸ ਮੂਰਖ ਦੈਂਤ ਦੇ ਬੜੇ ਭਿਆਨਕ ਦੰਦ ਸਨ,
ਓਸ਼ਟ ਚਾਟਤ ਜਿਹੀ,
ਔਰ ਓਸ਼ਟ ਨਾਮ ਹੁੰਦਾ ਬੁੱਲਾਂ ਦਾ, ਆਪਣੇ ਬੁੱਲਾਂ ਨੂੰ ਜੀਭਾ ਦੇ ਨਾਲ ਚੱਟਦਾ ਆਉਂਦਾ ਕਿ ਇਹਨਾਂ ਨੂੰ ਖਾਵਾਂਗਾ।
ਆਸ ਵਿਖੇ ਜਵਲਤੀ ਅਗਨ,
ਹੱਥ ਦੇ ਵਿਚ ਇਸ ਨੇ ਇਕ ਜਲਦੀ ਹੋਈ ਅਗਨੀ ਦੀ ਲੱਕੜੀ ਪਕੜੀ ਹੋਈ ਹੈ ਜਿਸ ਦੇ ਨਾਲ ਨਗਰ ਨੂੰ ਸਾੜਨਾ ਸੀ।
ਨਾਰ ਦੁਖਦਾਨੀ ਦੀਹੀ,
ਔਰ ਇਹਨਾਂ ਨੂੰ ਨਰ ਦੁਖਦਾਨੀ ਦੀਹ ਕਿ ਮੈਂ ਇਹਨਾਂ ਨਰਾਂ ਨੂੰ ਦੁੱਖ ਦਾ ਕਰਕੇ ਦੀਹ ਮਾਰ ਦੇਵਾਂਗਾ, ਸਾਰਿਆਂ ਨੂੰ ਨਾਸ ਕਰਾਂਗਾ।
ਡਰੇ ਲੋਕ ਜਾਣੀ ਮ੍ਰਿਤੂ ਆਈ,
ਜਿਹੜੇ ਲੋਕ ਸਨ ਉਹ ਵਿਚਾਰੇ ਭੋਲੇ ਸਨ, ਡਰ ਗਏ ਕਿ ਇਹ ਦੈਂਤ ਵਾਕਈ ਪ੍ਰਗਟ ਹੋ ਗਿਆ ਤੇ ਅਸੀਂ ਇਸ ਮਹਾਤਮਾ ਦੇ ਮਗਰ ਲੱਗ ਕਰਕੇ ਇੱਥੇ ਬੈਠ ਗਏ ਤੇ ਦੈਂਤ ਨੂੰ ਵੇਖ ਕਰਕੇ ਮਨ ਅੰਦਰ ਡਰ ਗਏ ਨੇ।
ਪੀਤ ਭਏ ਮੁਖ ਥੂਕ ਸੁਕਾਈ,
ਜਿਹੜੇ ਚਿਹਰੇ ਦੇ ਰੰਗ ਸਨ ਉਹ ਪੀਲੇ ਹੋ ਗਏ, ਮੂੰਹ ਦੀ ਲਾਰ ਸੁੱਕ ਗਈ, ਥੁੱਕ ਸੁੱਕ ਗਿਆ ਕਿ ਇਹ ਕੀ ਬਣੇਗਾ, ਸਾਨੂੰ ਖਾਵੇਗਾ।
ਸੁੱਕ ਚੇ ਤਨ ਕੰਪਤ ਬਿਨ ਚੈਨ,
ਸੁਕਤ ਤਨ ਜਿਹੜਾ ਸਰੀਰ ਸੀ ਉਹ ਸੁੰਗੜਨਾ ਸ਼ੁਰੂ ਹੋ ਗਿਆ, ਭਾਵ ਕਾਂਬਾ ਸ਼ੁਰੂ ਹੋ ਗਿਆ ਕਿ ਹੁਣ ਮੌਤ ਨਜ਼ਰ ਆਈ ਹੈ।
ਦੇਖ ਨਾ ਸਕੈ ਮੁੰਦ ਲੀਐ ਨੈਣਾ,
ਕੋਈ ਵੀ ਨਹੀਂ ਦੇਖ ਸਕਦਾ ਕਿਉਂਕਿ ਭਾਈ ਮਰਦਾਨਾ ਜੀ ਦੇ ਨਾਲ ਵੀ ਕਈ ਕੌਤਕ ਇਹੋ ਜਿਹੇ ਨੇ, ਬੱਚੇ ਨੂੰ ਡਰਦੇ ਹੋ ਤੇ ਉਹ ਬੱਚੇ ਨੂੰ ਜਦ ਡਰ ਲੱਗਦਾ ਉਹ ਆਪਣੀਆਂ ਅੱਖਾਂ ਤੇ ਹੱਥ ਰੱਖ ਲੈਂਦਾ, ਇਸੇ ਤਰ੍ਹਾਂ ਇਹ ਦੈਂਤ ਦੇ ਡਰੇ ਹੋਏ ਆਪਣੇ ਮੂੰਹ ਢੱਕ ਲਏ ਕਿ ਇਹ ਦੈਂਤ ਨੇ ਹੁਣ ਸਾਨੂੰ ਮਾਰਨਾ, ਸਾਡੀ ਮੌਤ ਲੱਗੇ ਹੈ।
ਕਹਾਂ ਪ੍ਰਸ ਪਰ ਅਬ ਭਾ ਮਰਨਾ,
ਔਰ ਸਾਰੇ ਆਪਸ ਦੇ ਵਿਚ ਐਵੇਂ ਘੁਸਰ ਮੁਸਰ ਕਰਦੇ ਨੇ ਕਿ ਹੁਣ ਸਾਡੀ ਮੌਤ ਹੈ ਕਿਉਂਕਿ ਦੈਂਤ ਪ੍ਰਗਟ ਹੋ ਆਇਆ।
ਜਾਵੇਂ ਕਿਹੇ ਚਰਨਾਂ ਕੀ ਸ਼ਰਨ,
ਹੁਣ ਕਿਹਦੀ ਚਰਨਾਂ ਦੀ ਸ਼ਰਨ ਗ੍ਰਹਿਣ ਕਰਾਂਗੇ ਜੋ ਸਾਨੂੰ ਬਚਾ ਲਵੇ।
ਅੱਗ ਆਏ ਘਰ ਜਲਣ ਕੀ ਚਿੰਤਾ,
ਪਹਿਲਾਂ ਤਾਂ ਸਾਨੂੰ ਅੱਗ ਦੇ ਨਾਲ ਘਰ ਸੜ ਜਾਣ ਦੀ ਚਿੰਤਾ ਹੀ ਰਹਿੰਦੀ ਸੀ।
ਅਬ ਜਾਣੀ ਭਾ ਪ੍ਰਾਣਨ ਅੰਤ,
ਪਰ ਹੁਣ ਤੇ ਜਾਣ ਲਿਆ ਕਿ ਇਹ ਪ੍ਰਾਣਾਂ ਦਾ ਵੀ ਅੰਤ ਹੋ ਜਾਵੇਗਾ।
ਭਾਗ ਜਾਏ ਥੇ ਹਮ ਇਹ ਕਰ,
ਪਰ ਜੇ ਇਸ ਸਮੇਂ ਇੱਥੋਂ ਭੱਜ ਜਾਂਦੇ ਤਾਂ ਚੰਗਾ ਸੀ, ਪਰ ਇਹ ਨਹੀਂ ਜਾਣਦੇ ਕਿ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਲ ਬੈਠੇ ਨੇ, ਇਹ ਸਾਡੇ ਲੋਕ ਪਰਲੋਕ ਦੇ ਰੱਖਕ ਨੇ, ਸਾਡਾ ਦੋਵਾਂ ਥਾਵਾਂ ਦੇ ਵਿਚ ਹੁਣ ਭਲਾ ਹੋਣ ਵਾਲਾ, ਸਾਡੇ ਭਾਗ ਜਾਗੇ ਨੇ, ਔਰ ਇਹ ਦੈਂਤ ਵੀ ਜੋ ਹੈ ਇਸ ਦਾ ਵੀ ਭਲਾ ਹੋਣਾ, ਪਰ ਮਨਾਂ ਦੇ ਅੰਦਰ ਡਰ ਧਾਰਨ ਕਰ ਚੁੱਕੇ ਹਨ।
ਕਹਿ ਰਾਖੇ ਇਨਸੰਤ ਕਿਰਪਾਲ,
ਪਰ ਇਹ ਕਿਰਪਾਲੂ ਸੰਤ ਮਹਾਤਮਾ ਨੇ ਸਾਨੂੰ ਕਹਿ ਕਰਕੇ ਇਸ ਨਗਰ ਦੇ ਵਿਚ ਰੱਖ ਲਿਆ ਹੈ।
ਉਹ ਜਾਣੇ ਅਬ ਕੋ ਵਿਦ ਹੋਵੇ ਹੈ,
ਕੌਣ ਜਾਣਦਾ ਕਿ ਹੁਣ ਕਿਹੜੀ ਵਿਧੀ ਹੋਵੇਗੀ, ਕਿਆ ਜਾਣਾ ਕਿ ਵੈ ਮਰੇਗੇ, ਕੈਸਾ ਮਰਨਾ ਹੋਏ, ਕੀ ਪਤਾ ਕਿਹੜੇ ਮੌਤੇ ਸਾਨੂੰ ਇਸ ਨੇ ਮਾਰਨਾ ਹੈ, ਕਿਹੜਾ ਦੁੱਖ ਦੇਵੇਗਾ।
ਜੀਵਤ ਬਚਾਏ ਕੇ ਪ੍ਰਾਣਾਂ ਨੂੰ ਖੋਵੇ ਹੈ,
ਇਸ ਤੋਂ ਜਿਉਂਦੇ ਹੀ ਬਚ ਜਾਵਾਂਗੇ ਕਿ ਜਾਂ ਪ੍ਰਾਣਾਂ ਨੂੰ ਨਾਸ਼ ਕਰਾ ਲਵਾਂਗੇ।
ਦੋਹਰਾ ਨਰ ਨਾਰਨ ਕੋ ਦੇਖ ਗੁਰ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਪਾਸ ਬੈਠਿਆ ਮਨੁੱਖ ਇਸਤਰੀਆਂ ਦੀ ਐਸੀ ਡਰਪੋਕ ਔਰ ਪੀਲੇ ਰੰਗ ਦੇ ਮੂੰਹਾਂ ਵਾਲੀ ਹਾਲਤ ਵੇਖੀ,
ਜੋ ਕੰਪਤ ਭੈ ਭੀਤ,
ਜਿਹੜੇ ਕੰਬ ਰਹੇ ਸਨ ਬੜਾ ਡਰ ਲੈ ਕਰਕੇ,
ਪੂਰ ਦ੍ਰਿਸ਼ਟ ਤਿਸ ਦੈਂਤ ਦਿਸ਼,
ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਥੋੜੀ ਜਿਹੀ ਟੇਢੀ ਨਿਗਾਹ ਦੇ ਨਾਲ ਉਸ ਦੈਂਤ ਵੱਲ ਜਦ ਤੱਕਿਆ,
ਇਨੀ ਹਰਨ ਅਨੀਤ,
ਸਤਿਗੁਰੂ ਮਹਾਰਾਜ ਜੀ ਨੇ ਉਸ ਦੀ ਜਿਹੜੀ ਅਨੀਤੀ ਸੀ ਨਾ ਕਿ ਖੋਟੀ ਨੀਤੀ ਕਰਨ ਆਇਆ ਸੀ ਜੋ ਕਿ ਮੈਂ ਇਹਨਾਂ ਨੂੰ ਦੁੱਖ ਦੇ ਕੇ ਮਾਰਨਾ, ਮਹਾਰਾਜ ਨੇ ਉਹ ਨਾਸ ਕਰ ਦਿੱਤੀ।
ਜਾਓ ਭਾਈ ਇਸੀ ਸਮੇਂ ਮੈਂ ਦੈਂਤ ਵਿਸਾਲਾ
ਇਸ ਵੇਲੇ ਜਿਹੜਾ ਇਹ ਵੱਡਾ ਦੈਂਤ ਸੀ
ਬਿਲਕੁਲ ਪਰਿਓ ਧਰਣੀ ਮੁਰਸ਼ਾਲਾ
ਉਸੇ ਵੇਲੇ ਮੂਰਛਤ ਹੋ ਗਿਆ ਭਾਵ ਬੇਹੋਸ਼ ਹੋ ਗਿਆ ਤੇ ਧਰਤੀ ਤੇ ਡਿੱਗ ਗਿਆ
ਬਹੁਤ ਪੁਰਾਤਨ ਤਰ ਜਿਉਂ ਕੋ
ਕਹਿੰਦੇ ਕਵੀ ਜੀ ਕਹਿੰਦੇ ਕਿ ਇਵੇਂ ਡਿੱਗਿਆ ਜਿਵੇਂ ਕੋਈ ਪੁਰਾਣਾ ਰੁੱਖ ਬੜਿਆਂ ਸਮਿਆਂ ਤੋਂ ਖੜਾ ਹੋਵੇ
ਪਵਨ ਬੇਗ ਤੋਂ ਉਖਰਤ ਸੋ
ਤੇ ਹਵਾ ਦਾ ਬੜਾ ਜ਼ੋਰਦਾਰ ਬੁੱਲਾ ਆਵੇ ਜਾਂ ਬੜੀ ਤੇਜ਼ ਝੱਖੜ ਝਾਗੀ ਵਗ ਜਾਵੇ ਬੜਾ ਤੇਜ ਦਾ ਬੁੱਲਾ ਹਵਾ ਦਾ ਆਵੇ ਤੇ ਉਹ ਪੁਰਾਣੇ ਦਰਖਤ ਨੂੰ ਜੜਾਂ ਤੋਂ ਹੀ ਪੁੱਟ ਕੇ ਸਿੱਟ ਦੇਵੇ ਇਵੇਂ ਇਹ ਜਿਹੜਾ ਦੈਂਤ ਸੀ ਬਹੁਤ ਲੰਮੇ ਸਮੇਂ ਤੋਂ ਇਸ ਨਗਰ ਦੇ ਲੋਕਾਂ ਨੂੰ ਦੁੱਖ ਦਿੰਦਾ ਸੀ ਹਰ 6 ਮਹੀਨੇ ਬਾਅਦ ਆ ਕੇ ਨਗਰ ਨੂੰ ਸਾੜਦਾ ਸੀ ਸਭ ਤੋਂ ਵੱਡਾ ਦੁੱਖ ਸੀ ਇਸੇ ਤਰ੍ਹਾਂ ਇਹ ਪੁਰਾਣੇ ਰੁੱਖ ਦੀ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਐਸੀ ਗਿਆਨ ਦੀ ਹਵਾ ਛੱਡੀ ਕਿ ਇਸ ਨੂੰ ਉਲਟਾ ਕੇ ਸਿੱਟ ਦਿੱਤਾ ਹੈ
ਤਸ ਬਿਧ ਗਿਰਿਓ ਭਿਆਨਕ ਭਾਰੀ
ਉਸੇ ਤਰੀਕੇ ਦੇ ਨਾਲ ਇਹ ਭਿਆਨਕ ਜੋ ਦੈਂਤ ਸੀ ਭੜ ਬੜੇ ਵੱਡੇ ਬਲ ਵਾਲਾ ਡਿੱਗ ਗਿਆ
ਜਿਹੇ ਤਨ ਸਰਬ ਚੇਸ਼ਟਾ ਹਾਰੀ
ਜਿਸ ਦੇ ਸਰੀਰ ਦੀ ਜਿਹੜੀ ਚੇਸ਼ਟਾ ਸੀ ਭਾਵ ਚੰਚਲਤਾ ਸੀ ਉਹ ਸਾਰੀ ਨਾਸ ਹੋ ਗਈ ਕਿਉਂਕਿ ਜਿਹੜੀ ਸਰੀਰ ਦੇ ਅੰਦਰ ਚੇਤਨ ਸਤਾ ਕੰਮ ਕਰਦੀ ਹੈ ਤੇ ਨਿਰੰਕਾਰ ਦੀ ਜੋਤ ਹੀ ਹੈ ਜਦ ਤੱਕ ਜੋਤ ਅੰਦਰ ਰਹਿੰਦੀ ਹੈ ਤਦ ਤੱਕ ਸਾਰੇ ਇੰਦਰੇ ਸਫੁਰਨ ਰਹਿੰਦੇ ਨੇ ਸਰੀਰ ਦੇ ਅੰਦਰ ਬਲ ਰਹਿੰਦਾ ਹੈ ਪਰ ਜਦੋਂ ਹੀ ਇਸ ਦੇ ਅੰਦਰ ਜੋਤ ਨਿਕਲ ਜਾਂਦੀ ਹੈ ਸਰੀਰ ਵੀ ਉਹੀ ਹੁੰਦਾ ਹੈ ਕਿ ਇਸ ਦੇ ਮੋਟਾਪੇ ਵਿਚ ਲੰਬਾਈ ਵਿਚ ਕੋਈ ਫਰਕ ਨਹੀਂ ਪੈਂਦਾ ਨਾ ਇਸ ਦਾ ਅੰਗ ਪ੍ਰਤੰਗੀ ਕੋਈ ਘਟਦਾ ਹੈ ਕੇਵਲ ਉਹ ਚੇਤਨ ਸਤਾ ਕਰਕੇ ਹੀ ਇਹ ਸਰੀਰ ਤੁਰਦਾ ਫਿਰਦਾ ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਇਸ ਦੇ ਅੰਦਰ ਚੇਤਨ ਸਤਾ ਕੰਮ ਕਰਦੀ ਸੀ ਉਹ ਤਾਂ ਨਿਰੰਕਾਰ ਦੀ ਓ ਸੀ ਮਹਾਰਾਜ ਨੇ ਉਹ ਵਾਪਸ ਲੈ ਲਈ ਭਾਵ ਉਹ ਘਟਾ ਦਿੱਤੀ
ਜਹਾਂ ਚਰਨਾਰ ਬਿੰਦ ਜਗ ਗੁਰ ਕੋ
ਜਿੱਥੇ ਚਰਨ ਕਮਲਾਂ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਦੇ ਨਮਸਕਾਰ ਬੰਦਨਾ ਯੋਗ ਬੈਠੇ ਸਨ
ਵਿਅਰਥ ਸਮਾਏ ਤਹਾਂ ਗੇਰਿਓ ਸਿਰ ਕੋ
ਔਰ ਇਹ ਦੈਂਤ ਜਦ ਡਿੱਗਣ ਲੱਗਾ ਡਿੱਗਦਿਆਂ ਡਿੱਗਦਿਆਂ ਇਸ ਦਾ ਜਿਹੜਾ ਸਿਰ ਸੀ ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਪਿਆ
ਕਰੁਣਾ ਨਿਧ ਪਿਹ ਕਰੁਣਾ ਆਈ
ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਅੰਦਰ ਦਇਆ ਆਈ ਕਿਉਂ ਆਈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਧ ਸਵਾਮੀ ਸੰਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਇਹ ਬਿਰਧ ਹੈ ਜਿਹੜਾ ਵੀ ਆ ਗਿਆ ਚਾਹੇ ਕਿੰਨਾ ਵੀ ਪਾਪੀ ਹੈ ਔਗਣ ਹਰ ਹੈ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਬਖਸਿੰਦ ਉਹ ਤਾਂ ਪਰਮੇਸ਼ਰ ਅਕਿਰਤ ਘਣਾ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਪਰ ਜਦ ਸੀਸ ਰੱਖਿਆ ਸਿਰ ਰੱਖਿਆ ਇਸ ਦੈਂਤ ਨੇ ਆ ਕੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਹਿਰਦੇ ਦੇ ਅੰਦਰ ਦਇਆ ਆ ਗਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਾਣ ਲਿਆ ਕਿ ਇਹ ਬੜੇ ਅਧੀਨਤਾ ਦੇ ਸਹਿਤ ਹੋਇਆ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਦੈਂਤ ਨੇ ਜਦ ਆਪਣਾ ਸਿਰ ਸਵਾਲਿਆ
ਜੋ ਸਭ ਸਿੱਖਿਆ ਨਾ ਕੋ ਸੁਖ ਸਦਮਮ
ਜਿਹੜੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਸਾਰੇ ਸਿੱਖਾਂ ਨੂੰ ਸੁਖ ਦੇਣ ਵਾਲੇ ਨੇ
ਦੋਹਰਾ ਸ਼ੁਭਤ ਚਰਨ ਮੋਰਸ਼ਾ ਛੁੱਟੀ
ਪਰ ਜਦੋਂ ਹੀ ਸਤਿਗੁਰੂ ਮਹਾਰਾਜ ਜੀ ਦੇ ਚਰਨ ਇਸ ਦੇ ਸਿਰ ਦੇ ਨਾਲ ਛੁਆਏ ਉਸੇ ਵੇਲੇ ਇਹਦੀ ਜਿਹੜੀ ਮੂਰਛਤਾ ਸੀ ਉਹ ਛੁੱਟ ਗਈ ਭਾਵ ਬੇਹੋਸੀ ਇਸ ਦੀ ਖੁੱਲ ਗਈ ਹੈ
ਪਇਓ ਸਰੀਰ ਸੁਚੇਤ
ਫਿਰ ਇਹ ਸੁਚੇਤ ਹੋ ਗਿਆ ਸਰੀਰ ਸਾਵਧਾਨ ਹੋ ਗਿਆ ਚੇਤਨ ਸਤਾ ਆ ਗਈ
ਸ਼ਸਤਰ ਹਨੇ ਸੰਜੀਵਨੀ ਜਿਉਂ
ਕਹਿੰਦੇ ਕਵੀ ਜੀ ਇੱਕ ਦ੍ਰਿਸ਼ਟਾਂਤ ਦਿੰਦੇ ਨੇ ਕਹਿੰਦੇ ਜਿਵੇਂ ਮੈਦਾਨੇ ਜੰਗ ਦੇ ਅੰਦਰ ਯੁੱਧ ਕਰਦਿਆਂ ਹੋਇਆਂ ਜੂਝਦਿਆਂ ਹੋਇਆਂ ਸੂਰਮੇ ਦੇ ਸ਼ਸਤਰ ਲੱਗ ਜਾਵੇ ਤੇ ਉਸ ਜ਼ਖਮ ਦੇ ਉੱਪਰ ਜਿਵੇਂ ਕੋਈ ਸੰਜੀਵਨੀ ਬੂਟੀ ਲਿਆ ਕੇ ਲਗਾ ਦੇਵੇ ਨਾ ਤੇ ਉਹ ਜ਼ਖਮ ਜਿਹੜਾ ਉਹ ਆਰਾਮਦਾਇਕ ਹੋ ਜਾਂਦਾ ਮੂਰਛਤ ਹੋਇਆ ਸ਼ੂਰਮਾ ਵੀ ਉੱਠ ਕਰਕੇ ਮੈਦਾਨੇ ਜੰਗ ਦੇ ਅੰਦਰ ਜੂਝਣ ਲੱਗ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਜ਼ਖਮ ਹੈ ਕਿ ਨਹੀਂ ਕਿਉਂਕਿ ਸੰਜੀਵਨੀ ਬੂਟੀ ਦੇ ਵਿੱਚ ਤਾਕਤ ਇੰਨੀ ਹੈ ਕਿ ਜਿੱਥੇ ਵੀ ਸ਼ਸਤਰ ਦਾ ਜ਼ਖਮ ਹੋਵੇ ਉੱਥੇ ਸੰਜੀਵਨੀ ਬੂਟੀ ਲਾ ਦਿਓ ਉਹ ਜ਼ਖਮ ਉਸੇ ਵੇਲੇ ਮਿਲ ਜਾਂਦਾ ਹੈ ਪਰ ਗੁਰੂ ਕੇ ਪਿਆਰਿਆਂ ਦੇ ਵਿੱਚ ਇੰਨੀ ਪਾਵਰ ਆ ਜਾਂਦੀ ਹੈ ਕਿ ਜਿਨ੍ਹਾਂ ਨੇ ਸਰਬਲੋਹ ਦੇ ਬਾਟੇ ਦੇ ਵਿੱਚ ਸਾਰੀ ਉਮਰ ਪ੍ਰਸ਼ਾਦਾ ਛਕਿਆ ਹੋਵੇ ਜਲ ਪਾਣੀ ਵੀ ਉਹਦੇ ਵਿੱਚ ਹੀ ਛਕਿਆ ਹੋਵੇ ਸਰਬਲੋਹ ਦੀ ਕਿਰਪਾਨ ਗਾਤਰੇ ਧਾਰਨ ਕੀਤੀ ਹੋਵੇ ਸਰਬਲੋਹ ਦਾ ਕੜਾ ਪਹਿਨਿਆ ਹੋਵੇ ਕਦੇ ਵੀ ਸਰੀਰ ਦੇ ਉੱਪਰ ਜ਼ਖਮ ਬਣ ਜਾਵੇ ਜਾਂ ਕਿਤੇ ਡਾਕਟਰੀ ਇਲਾਜ ਕਰਨ ਵਾਸਤੇ ਆਪਰੇਸ਼ਨ ਕਰਨਾ ਪੈ ਜਾਵੇ 24 ਘੰਟਿਆਂ ਦੇ ਅੰਦਰ ਅੰਦਰ ਜ਼ਖਮ ਮਿਲ ਜਾਂਦਾ ਇੰਨੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਰਬਲੋਹ ਦੇ ਵਿੱਚ ਜਿਹੜੀ ਇਹ ਪਾਵਰ ਦਿੱਤੀ ਸ਼ਕਤੀ ਦਿੱਤੀ ਹੈ ਕੋਈ ਵੀ ਗੁਰਮੁਖ ਪਿਆਰਾ ਪਹਿਨ ਕੇ ਜਿਸ ਨੇ ਇਹ ਨਿਯਮ ਅਪਣਾਇਆ ਹੋਵੇ ਉਸ ਦੇ ਅੰਦਰ ਇਹ ਬਲ ਹੁੰਦਾ ਹੈ ਕਿ 24 ਘੰਟਿਆਂ ਦੇ ਅੰਦਰ ਅੰਦਰ ਉਸਦਾ ਜ਼ਖਮ ਜਿਹੜਾ ਉਹ ਮਿਲ ਜਾਂਦਾ ਹੈ ਕਈ ਗੁਰਸਿੱਖ ਪਿਆਰਿਆਂ ਪ੍ਰੇਮੀਆਂ ਦੇ ਨਾਲ ਅਜਿਹੀ ਵਾਰਤਾ ਔਰ ਘਟਨਾ ਹੋਈ ਹੈ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਕਿਸੇ ਸ਼ਸਤਰ ਦੇ ਕੱਟੇ ਨੂੰ ਸੰਜੀਵਨੀ ਬੂਟੀ ਮਿਲ ਗਈ ਹੋਵੇ।
ਚਾਹ ਭਾਈ ਤੇਜ ਪ੍ਰਭਾਵ ਹੇਰ ਗੁਰ ਕੇ ਰੋ।
ਇਸੇ ਤਰੀਕੇ ਦੇ ਨਾਲ ਜਿਉਂ ਲਗਾਏ ਤੇਹ ਦੇਤ, ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਦੈਂਤ ਦਾ ਸਿਰ ਲੱਗਣੇ ਕਰਕੇ ਉਹ ਜਿਹੜੀ ਮੂਰਛਤਾ ਉਹ ਖੁੱਲ ਗਈ ਔਰ ਫਿਰ ਚੇਤਨ ਸਤਾ ਆ ਗਈ ਸੀ।
ਤੇਜ ਪ੍ਰਭਾਵ ਹੇਰ ਗੁਰ ਕੇ ਰੋ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਤੇਜ ਪ੍ਰਤਾਪ, ਕਿਉਂਕਿ ਮਹਾਰਾਜ ਜੀ ਦੇ ਮੁਖੜੇ ਵੱਲ ਕੌਣ ਤੱਕ ਸਕਦਾ ਸੀ? ਸੂਰਜ ਦੇ ਵੱਲ ਤੱਕਣਾ ਹੋਵੇ ਤਾਂ ਅੱਖਾਂ ਬੰਦ ਹੋ ਜਾਂਦੀਆਂ ਨੇ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੇ ਸੂਰਜਾਂ ਦੇ ਸੂਰਜ ਨੇ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਕਰੋੜਾਂ ਸੂਰਜਾਂ ਦਾ ਉਨਾ ਪ੍ਰਤਾਪ ਨਹੀਂ ਜਿੰਨਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਿਹਰੇ ਦਾ ਸੀ। ਇਹ ਦੈਂਤ ਕਿਵੇਂ ਚੱਲ ਸਕਦਾ ਸੀ? ਕੋਈ ਤੇਜ ਪ੍ਰਤਾਪੀ ਹੁੰਦਾ, ਬੰਦਗੀ ਸਿਮਰਨ ਵਾਲਾ ਹੁੰਦਾ ਤੇ ਮਹਾਰਾਜ ਜੀ ਦੇ ਦੀਦਾਰ ਕਰ ਸਕਦਾ? ਦੈਂਤ ਨੇ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਭਖਦਾ ਹੋਇਆ ਚਿਹਰਾ ਤੱਕਿਆ,
ਨਿਮਰ ਭਇਓ ਮਨ ਦੀਨ ਕਨੇਰੋ,
ਇਸ ਵੇਲੇ ਬਹੁਤ ਜ਼ਿਆਦਾ ਮਨ ਦੀ ਅਧੀਨਤਾ ਦੇ ਸਹਿਤ ਮਨ ਦੇ ਅੰਦਰ ਨਿਮਰਤਾ ਧਾਰਨ ਕਰ ਲਈ ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਬੋਲਿਓ ਬਚਨ ਸ਼ਮ ਹੋਇਆ ਅਪਰਾਧੂ,
ਦੋਨੇ ਹੱਥ ਜੋੜ ਕਰਕੇ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਮੈਨੂੰ ਖਿਮਾ ਕਰ ਦਿਓ, ਬੜੀ ਵੱਡੀ ਭੁੱਲ ਹੋਈ ਹੈ।
ਪਰਮੇਸ਼ਰ ਤੁਮ ਭੇਖ ਸੋ ਸਾਧੂ,
ਮਹਾਰਾਜ ਇਹ ਜਿਹੜਾ ਮੈਂ ਅਪਰਾਧ ਕੀਤਾ ਹੈ ਆਪ ਹੀ ਕਿਰਪਾ ਕਰਕੇ ਬਖਸ਼ਣ ਯੋਗ ਹੋ, ਕਿਉਂਕਿ ਤੁਸੀਂ ਪਰਮੇਸ਼ਰ ਦਾ ਸਰੂਪ ਹੋ ਤੇ ਇਹ ਜਿਹੜਾ ਲਿਬਾਸ ਧਾਰਨ ਕੀਤਾ ਹੋਇਆ ਹੈ ਇਹ ਸਾਧੂ ਮਹਾਤਮਾ ਸੰਤਾਂ ਵਾਲਾ ਹੈ।
ਅਣਜਾਣ ਦਾ ਮਹਿਮਾ ਜਾਣੀ,
ਮਹਾਰਾਜ ਮੈਂ ਅਣਜਾਣ ਹਾਂ, ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ।
ਮਹਾਂਪੁਰਖ ਗੁਣ ਖਾਨੀ,
ਮਹਾਰਾਜ ਆਪ ਗੁਣਾਂ ਦੀ ਖਾਨ ਹੋ, ਮਹਾਨ ਪੁਰਸ਼ ਹੋ।
ਇਨ ਲੋਕਣ ਤੇ ਆਨ ਮਨਾਉ,
ਮਹਾਰਾਜ ਇਨ੍ਹਾਂ ਲੋਕਾਂ ਤੋਂ ਆ ਕਰਕੇ ਹਰ 6 ਮਹੀਨੇ ਬਾਅਦ ਮੈਂ ਆਪਣੀ ਈਨ ਮਨਾਉਂਦਾ ਸੀ। ਜਿਹੜੇ ਵਿਅਕਤੀ ਜਾਂ ਜਿਹੜੀਆਂ ਮਤਾਂ ਵੀਰਵਾਰ ਜਾਂ ਸ਼ਨੀ ਦੀ ਪੂਜਾ ਕਰਦੀਆਂ ਨੇ, ਦੇਵੀ ਦੇਵਤਿਆਂ ਦੀ ਮਨੌਤ ਮਨਾਉਂਦੀਆਂ ਨੇ ਨਾ, ਉਹ ਕਦੇ ਪਿੱਛਾ ਨਹੀਂ ਛੱਡਦੇ। ਉਹ ਐਵੇਂ ਦੈਂਤ ਵਾਲਾ ਹਾਲ ਹੁੰਦਾ ਕਿ ਇੱਕ ਵਾਰੀ ਤੁਸੀਂ ਇੱਕ ਵਾਰੀ ਕਿਸੇ ਦੇਵੀ ਜਾਂ ਦੇਵਤੇ ਨੂੰ ਮਨਾ ਕੇ ਦੇਖ ਲਓ, ਉਹ ਦੁਬਾਰਾ ਉਸ ਦੀ ਪੂਜਾ ਨਾ ਕਰੋਗੇ ਦੁਬਾਰਾ ਤੰਗ ਕਰੇਗਾ, ਰਗੜ ਵਾਲੇ ਪੂਰੇ ਕਢਾਉਂਦਾ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਨੇ, ਤੁਸੀਂ ਇੱਕ ਵਾਰੀ ਸ਼ਰਨ ਦੇ ਵਿੱਚ ਆ ਗਏ, ਦੁਬਾਰਾ ਤੁਸੀਂ ਨਹੀਂ ਆਉਂਦੇ, ਫਿਰ ਮੜੀਆਂ ਮਸਾਣਾ ਤੇ ਚਲੇ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਕੁਝ ਨਹੀਂ, ਕਿਉਂ ਨੀ ਕਹਿੰਦੇ? ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨ। ਜਿਹੜਾ ਬੀਜ ਬੀਜਾਂਗੇ ਇੱਥੇ ਉਸਦਾ ਫਲ ਭੁਗਤਣਾ ਪੈਣਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਤਿਗੁਰ ਸਭਨਾਂ ਦਾ ਭਲਾ ਮਨਾਏਦਾ ਤੇ ਇਸ ਦਾ ਬੁਰਾ ਕਿਉਂ ਹੋਏ? ਪਰ ਦੇਵੀ ਦੇਵਤੇ ਕਿਸੇ ਦਾ ਲਿਹਾਜ ਨਹੀਂ ਕਰਦੇ। ਇੱਕ ਵਾਰੀ ਪੂਜਾ ਕਰਕੇ ਦੇਖ ਲਓ, ਦੂਸਰੀ ਵਾਰੀ ਤੁਹਾਨੂੰ ਕਿਸੇ ਪਾਸੇ ਜਾਣ ਨਹੀਂ ਦੇਣਗੇ। ਦੈਂਤ ਕਹਿੰਦਾ, ਮਹਾਰਾਜ ਹਰ 6 ਮਹੀਨੇ ਬਾਅਦ ਆ ਕਰਕੇ ਇਹਨਾਂ ਤੋਂ ਮੈਂ ਆਪਣੀ ਈਨ ਮਨਾਇਆ ਕਰਦਾ ਸੀ। ਜੇ ਮੇਰੀ ਈਨ ਨਹੀਂ ਸਨ ਮੰਨਦੇ ਤੇ ਮੈਂ ਇਹਨਾਂ ਦੇ ਘਰ ਜਲਾ ਦਿੰਦਾ ਸੀ ਆ ਕੇ।
ਆਪ ਤੁਮਰੇ ਪਦ ਪਦਮ ਸੁਹਾਏ,
ਮਹਾਰਾਜ ਹੁਣ ਇਹਨਾਂ ਨੇ ਵੀ ਆ ਕਰਕੇ ਆਪ ਜੀ ਦੇ ਚਰਨ ਕਮਲਾਂ ਦੀ ਸ਼ਰਨ ਲੈ ਲਈ ਹੈ।
ਭਾਗ ਜਗੇ ਜਬ ਆਏ,
ਮਹਾਰਾਜ ਸੰਸਾਰ ਦੇ ਵਿੱਚ ਤੁਸੀਂ ਇਹ ਆਪ ਹੀ ਮਨੁੱਖ ਦੇਹੀ ਵਾਲਾ ਸਰੀਰ ਧਾਰਨ ਕਰਕੇ ਕਲਯੁਗ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਏ ਹੋ, ਤੇ ਇਹਨਾਂ ਦੇ ਵੀ ਭਾਗ ਜਾਗ ਗਏ ਕਿ ਇਹਨਾਂ ਦੇ ਨਗਰ ਵਿੱਚ ਆਪ ਜੀ ਦੇ ਚਰਨ ਪਏ ਨੇ ਤੇ ਇਹਨਾਂ ਨੇ ਆਪ ਜੀ ਦੇ ਚਰਨਾਂ ਦਾ ਆਸਰਾ ਲੈ ਲਿਆ ਹੈ।
ਕਰੋ ਸਭਨ ਕੋ ਆਪ ਕਲਿਆਣ,
ਮਹਾਰਾਜ ਕਿਰਪਾ ਕਰੋ, ਇਹਨਾਂ ਦੀ ਵੀ ਕਲਿਆਣ ਕਰੋ, ਮੇਰੀ ਵੀ ਕਲਿਆਣ ਕਰ ਦੇਵੋ।
ਉਪਕਾਰੀ ਤੁਮ ਕਿਰਪਾ ਨਿਧਾਨ,
ਆਪ ਕਿਰਪਾ ਦੇ ਖਜ਼ਾਨੇ ਹੋ, ਪਰ ਉਪਕਾਰੀ ਆਪ ਜੀ ਦਾ ਬਿਰਧ ਹੈ।
ਮੈਂ ਤੁਮ ਦਾਸਨ ਦਾਸ ਹੂੰ,
ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਦੇ ਸੇਵਕਾਂ ਦਾ ਵੀ ਸੇਵਕ ਹਾਂ, ਕਿਰਪਾ ਕਰਕੇ ਆਪਣੇ ਦਾਸਾਂ ਦਾ ਦਾਸ ਸਮਝ ਕਰਕੇ ਮੈਨੂੰ ਖਿਮਾ ਕਰ ਦਿਓ ਔਰ ਮੇਰੀ ਕਲਿਆਣ ਕਰੋ।
ਜਿਹ ਬਿਰਦੇ ਹੋ ਰਜਾਏ,
ਮਹਾਰਾਜ ਜਿਵੇਂ ਆਪ ਜੀ ਦੀ ਆਗਿਆ ਹੋਵੇ,
ਸੋ ਕਰੇ ਹੋਂ ਨਿਹਚਾ ਸਦਾ,
ਮਹਾਰਾਜ ਹਮੇਸ਼ਾ ਵਾਸਤੇ ਮੈਂ ਉਹੀ ਕਰਮ ਕਰਿਆ ਕਰਾਂਗਾ ਜੋ ਆਪ ਜੀ ਦੀ ਆਗਿਆ ਹੋ ਜਾਵੇਗੀ।
ਤੇ ਕਸ਼ਟ ਮਿਟਾਏ,
ਸਤਿਗੁਰੂ ਮਹਾਰਾਜ ਇਸ ਕਰਕੇ ਮੇਰਾ ਇਹ ਜਿਹੜਾ ਕਸ਼ਟ ਹੈ ਦੈਂਤ ਦੇਹੀ ਵਾਲਾ ਮਿਟਾ ਦੇਵੋ।
ਜਾਓ ਭਾਈ ਸ਼੍ਰੀ ਨਾਨਕ ਜੀ ਸੁਣੇ ਆਸਬਾਨੀ,
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਦੈਂਤ ਦੇ ਅਜਿਹੇ ਨਿਮਰਤਾ ਵਾਲੇ ਬੇਨਤੀਆਂ ਪੂਰਵਕ ਬਚਨ ਸੁਣੇ।
ਸ਼ਰਧਾ ਬਹੁਤ ਪ੍ਰੀਤ ਮੈਂ ਸਾਨੀ,
ਔਰ ਬਹੁਤ ਸ਼ਰਧਾ ਵਾਲੇ ਪ੍ਰੇਮ ਦੇ ਵਿਚ ਭਿੱਜੇ ਹੋਏ, ਸਾਨੀ ਦਾ ਅਰਥ ਹੁੰਦਾ ਜਿਹੜੇ ਭਿੱਜੇ ਹੋਣ, ਲਿਪਾਏਮਾਨ ਹੋਏ ਹੋਣ, ਸਾਡੀ ਵੀ ਬੇਨਤੀ ਉਦੋਂ ਹੀ ਪ੍ਰਵਾਨ ਹੁੰਦੀ ਹੈ। ਖੁਦਾ ਮਨਜੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਲ ਤੋਂ ਜਿਹੀ ਹੈ ਜੇ ਮੁਸ਼ਕਲ ਸੇ ਹੋਤੀ ਹੈ। ਜਦ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਵਾਲੇ ਬਚਨ ਸਾਡੇ ਵੈਰਾਗ ਦੇ ਵਿਚ ਲਪਾਏਮਾਨ ਹੋਣ, ਪ੍ਰੇਮ ਦੇ ਵਿਚ ਭਿੱਜੇ ਹੋਣ, ਪਤਾ ਹੋਵੇ ਕਿ ਅਸੀਂ ਬੜੀ ਨਿਮਰਤਾ ਦੇ ਨਾਲ ਇਹ ਮੰਗ ਰਹੇ ਹਾਂ, ਕਿਵੇਂ ਉਹ ਵਿਰਥੀ ਹੋ ਜਾਵੇਗੀ ਅਰਦਾਸ ਕੀਤੀ ਹੋਈ, ਕਹੇ ਹੋਏ ਬਚਨ ਸਾਡੀ ਨਿਗਾਹ ਕਿਤੇ ਹੋਰ ਹੋਵੇ, ਬਚਨ ਸਾਡੇ ਕਿਤੇ ਹੋਰ ਹੋਣ, ਮਨ ਦੀਆਂ ਹਾਲਾਤਾਂ ਕਿਤੇ ਹੋਰ ਫਿਰਦੀਆਂ ਹੋਣ, ਸਰੀਰ ਦੇ ਇੰਦਰ ਕੁਝ ਹੋਰ ਹਰਕਤਾਂ ਕਰਦੇ ਹੋਣ। ਤੇ ਇਹ ਗੱਲ ਕਹੀਏ ਕਿ ਅਸੀਂ ਤਾਂ ਮਹਾਰਾਜ ਆਪ ਜੀ ਦੇ ਅੱਗੇ ਅਰਦਾਸ ਕੀਤੀ ਸੀ, ਉਹ ਅਰਦਾਸ ਪ੍ਰਵਾਨ ਕਿਵੇਂ ਹੋਵੇਗੀ ਜਦ ਤਨ ਮਨ ਇੱਕ ਨਾ ਹੋਇਆ, ਸਰੀਰ ਦੀ ਸ਼ੁੱਧਤਾ ਨਹੀਂ, ਮਨ ਦੀ ਪਵਿੱਤਰਤਾ ਨਹੀਂ। ਅਰਦਾਸ ਕਿਹੜੇ ਮਨ ਨਾਲ ਕਰ ਰਹੇ ਹਾਂ, ਕਿਹੜੀ ਜੀਭਾ ਦੇ ਨਾਲ ਕਰ ਰਹੇ ਹਾਂ, ਉਹ ਜੀਭਾ ਤੇ ਰਸਾਂ ਕਸਾਂ ਦੇ ਸਵਾਦ ਵਿੱਚ ਫਸੀ ਹੋਈ ਹੈ। ਮਹਾਰਾਜ ਕਹਿੰਦੇ ਉਹ ਅਰਦਾਸ ਕਿਵੇਂ ਪ੍ਰਵਾਨ ਹੋਵੇਗੀ ਜਦ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਦੈਂਤ ਨੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਬਚਨਾਂ ਦੇ ਨਾਲ ਅਰਦਾਸ ਕੀਤੀ, ਬੇਨਤੀ ਕੀਤੀ ਹੈ।
ਬੋਲੇ ਬਚਨ ਦੀਨ ਕੇ ਦਿਆਲਾ,
ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਵੇਲੇ ਬਚਨ ਬੋਲੇ।
ਗ੍ਰਾਮ ਵਿਖੇ ਰਚੀਏ ਧਰਮਸ਼ਾਲਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਜਾਓ ਇਸ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਬਣਾ
ਕਰੋ, ਕੀਰਤਨ ਮਿਲਤੇ ਮਾਹੀ,
ਔਰ ਸਾਰਿਆਂ ਦੇ ਨਾਲ ਮਿਲ ਕਰਕੇ ਸਤ ਸੰਗਤ ਕਰੋ, ਪਰਮੇਸ਼ਰ ਦੀ ਸਲਾਘਾ ਕਰੋ, ਨਾਮ ਜਪੋ,
ਸਤਨਾਮ ਉਚਰੋ ਅਗ ਜਾਹੀ,
ਜੋ ਪਰਮੇਸ਼ਰ ਦਾ ਸੱਚਾ ਨਾਮ ਹੈ ਉਸ ਦਾ ਜਾ ਕੇ ਸਿਮਰਨ ਕਰੋ, ਜਿਹੜਾ ਅੱਗ ਪਾਪ ਹੈ ਉਹ ਨਾਸ ਹੋ ਜਾਣਗੇ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾ ਬਿਆਪੈ, ਜਾ ਕੋ ਓਟ ਤੁਹਾਰੀ। ਉਸ ਦੇ ਅੰਦਰ ਛਲ ਕਿਵੇਂ ਆ ਜਾਵੇਗਾ, ਧੋਖਾ ਕਿਵੇਂ ਮਿਲ ਜਾਵੇਗਾ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋਹਾਰੀ। ਜੇ ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋਗੇ ਸਾਰੇ ਪਾਪ ਨਾਸ ਹੋਣਗੇ।
ਭਾਰ ਜਲ ਅਨਹੋ ਤਹਿਨ ਜਸੀਸਾ,
ਇਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾਉਂਦਿਆਂ ਹੋਇਆਂ, ਬਚਨਾਂ ਨੂੰ ਮੰਨਦਿਆਂ ਹੋਇਆਂ ਦੈਂਤ ਨੇ ਉਹ ਘੜਾ ਚੁੱਕਿਆ ਤੇ ਜਲ ਦੀਆਂ ਗਾਗਰਾਂ ਭਰ ਭਰ ਕੇ ਘੜੇ ਭਰ ਭਰ ਕੇ ਲਿਆਉਣ ਲੱਗਾ।
ਭਗਤ ਕਰਹੀ ਜਹਨਾ ਜਗਤੀਸ਼ਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਉਪਦੇਸ਼ ਦਿੱਤਾ ਸੀ ਕਿ ਪਰਮੇਸ਼ਰ ਦਾ ਸਿਮਰਨ ਕਰੋ, ਉਸੇ ਤਰ੍ਹਾਂ ਉਹ ਦੈਂਤ ਵੀ ਤੇ ਸਾਰੀ ਸੰਗਤ ਉਸ ਨਗਰ ਦੇ ਲੋਕ ਮਿਲ ਕਰਕੇ ਨਾਲੇ ਸਿਮਰਨ ਕਰਦੇ ਨੇ, ਨਾਲੇ ਉਹ ਧਰਮਸ਼ਾਲਾ ਬਣਾਉਂਦੇ ਹਨ।
ਸੇਵਾ ਕਤ ਬਿਮਲ ਮਨ ਹੋਵੇ,
ਕਿਉਂਕਿ ਸੇਵਾ ਕਰਨ ਦੇ ਨਾਲ ਹੀ ਮਨ ਉੱਜਲ ਹੁੰਦਾ ਹੈ। ਅੱਜ ਹੀ ਮੈਨੂੰ ਇੱਕ ਪ੍ਰੇਮੀ ਦਾ ਫੋਨ ਆਇਆ ਆਟਵਾ ਤੋਂ, ਕਹਿੰਦਾ ਕਿ ਬਾਬਾ ਜੀ ਕੋਈ ਜੁਗਤੀ ਦਿਓ ਜਿਸ ਕਰਕੇ ਮਨ ਟਿਕ ਜਾਵੇ। ਹੁਣ ਇਹ ਪੁੜੀ ਤਾਂ ਕੋਈ ਦੇਣੀ ਨਹੀਂ ਕਿ ਮੂੰਹ ਦੇ ਵਿੱਚ ਰੱਖਿਆ ਮਨ ਟਿਕ ਜਾਵੇ। ਸਭ ਤੋਂ ਵੱਡੀ ਜੁਗਤੀ ਇਹੀ ਹੈ ਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਜਦ ਤੱਕ ਪੈਰਾਂ ਦੇ ਨਾਲ ਚੱਲ ਕਰਕੇ ਸਤਸੰਗਤ ਨਹੀਂ ਕਰਦੇ, ਹੱਥਾਂ ਦੇ ਨਾਲ ਸੇਵਾ ਨਹੀਂ ਕਰਦੇ, ਮਨ ਕਰਕੇ ਸਿਮਰਨ ਨਹੀਂ ਕਰਦੇ, ਮਨ ਕਦੇ ਵੀ ਇਕਾਗਰਤਾ ਵਿੱਚ ਨਹੀਂ ਆਉਂਦਾ। ਜੇ ਮਨ ਦਾ ਹੰਕਾਰ ਮਿਟਣਾ, ਮਨ ਨੂੰ ਵਸ ਵਿੱਚ ਲਿਆਉਣਾ, ਸਭ ਤੋਂ ਵੱਡੀ ਜੁਗਤੀ ਇਹੀ ਹੈ ਕਿ ਆਪ ਸੇਵਾ ਕਰਨ ਦੇ ਵਿੱਚ ਲੱਗ ਜਾਈਏ। ਸੇਵਾ ਕਰਨ ਦੇ ਨਾਲ ਮਨ ਉੱਜਲ ਹੁੰਦਾ, ਜਦ ਮਨ ਉੱਜਲ ਹੋਵੇਗਾ ਤੇ ਪ੍ਰੇਮ ਤਦੋਂ ਪੈਦਾ ਹੋਵੇਗਾ। ਇਹ ਵੀ ਇੱਕ ਪਰਮੇਸ਼ਰ ਦੇ ਨਾਮ ਬੀਜਣ ਦਾ ਤਰੀਕਾ ਹੈ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਕਿਉਂਕਿ ਵੱਤਰ ਦੇ ਵਿੱਚ ਬੀਜਿਆ ਹੋਇਆ ਬੀਜ ਹੀ ਉੱਗਦਾ ਹੈ। ਜੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਫਸਲ ਨੂੰ ਬੀਜਣਾ ਹੋਵੇ ਤੇ ਪਹਿਲਾਂ ਉਸ ਖੇਤ ਦੀ ਤਿਆਰੀ ਕਰਨੀ ਪੈਂਦੀ ਹੈ। ਜੇ ਤੇ ਰੇਤਲੀ ਜ਼ਮੀਨ ਹੋਵੇ ਤੇ ਇੱਕ ਦੋ ਵਾਰੀ ਵਾਹ ਪਾਉਣ ਦੇ ਨਾਲ, ਇੱਕ ਵਾਰੀ ਸੁਹਾਗਾ ਮਾਰਨ ਦੇ ਨਾਲ ਪੈਲੀ ਬਣ ਜਾਂਦੀ, ਉਹ ਖੇਤ ਬਣ ਜਾਂਦਾ। ਪਰ ਜੇ ਹੋਵੇ ਜ਼ਮੀਨ ਰੋਹੀ, ਕਈ ਵਾਰ ਉਸ ਨੂੰ ਵਾਹੁਣਾ ਪੈਂਦਾ, ਕਈ ਸੁਹਾਗੇ ਦੇਣੇ ਪੈਂਦੇ ਆ, ਫਿਰ ਜਾ ਕਰਕੇ ਉਸ ਦੀਆਂ ਟੇਮਾਂ ਮਰਦੀਆਂ ਨੇ, ਫਿਰ ਨਦੀਨ ਉਸ ਦੇ ਵਿੱਚੋਂ ਖਤਮ ਹੁੰਦੇ ਨੇ, ਫਿਰ ਉਸ ਦਾ ਵੱਤਰ ਜਿਹੜਾ ਉਹ ਦਬਾਇਆ ਜਾ ਸਕਦਾ ਹੈ। ਇਸੇ ਤਰੀਕੇ ਦੇ ਨਾਲ ਇਹ ਜਿਹੜਾ ਮਨ ਹੈ, ਇਹ ਉਸ ਰੋਹੀ ਜ਼ਮੀਨ ਦੀ ਤਰ੍ਹਾਂ ਹੈ। ਇਸ ਦੀਆਂ ਢੇਮਾਂ ਜਿਹੜੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਤ੍ਰਿਸ਼ਨਾ ਨਿੰਦਿਆ ਚੁਗਲੀ ਵਕੀਲੀ, ਇਹ ਸਾਰੀਆਂ ਢੇਮਾਂ ਨੇ। ਬਾਰ ਬਾਰ ਸੇਵਾ ਕਰਨ ਰੂਪੀ ਸੁਹਾਗਾ ਦੇਈ ਜਾਵਾਂਗੇ, ਫਿਰ ਕਿਤੇ ਜਾ ਕਰਕੇ ਖੇਤ ਪੱਧਰਾ ਆਉਣਾ, ਫਿਰ ਨਾਮ ਦਾ ਬੀਜ ਬੀਜਾ ਲੈਣਾ, ਮਨ ਦੀ ਇਕਾਗਰਤਾ ਤਾਂ ਵਧਣੀ ਹੈ। ਹੱਥੀ ਕੁਛ ਕਰਨਾ ਨਹੀਂ, ਕਹਿੰਦੇ ਬਣਿਆ ਬਤਰਾ ਮਿਲ ਜੇ, ਇਹ ਨਹੀਂ ਮਿਲਣਾ। ਜਦ ਤੱਕ ਆਪ ਨਹੀਂ ਇਸ ਸਰੀਰ ਨੂੰ ਕਸ਼ਟ ਦਿੰਦੇ, ਇਸ ਸਰੀਰ ਤੋਂ ਕੁਝ ਕਮਾਉਂਦੇ ਨਹੀਂ, ਤਦ ਤੱਕ ਇਹ ਦਮੜੇ ਮੁਕਤੀ ਦੇ ਕਿੱਥੋਂ ਪ੍ਰਾਪਤ ਹੋ ਜਾਣਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਸੇਵਾ ਕਰਨ ਦੇ ਨਾਲ ਹੀ ਇਹ ਮਨ ਉੱਜਲ ਹੋਣਾ ਹੈ।
ਜਨਮ ਜਨਮ ਕੇ ਕਿਲ ਦਿਖ ਖੋਵੇ,
ਫਿਰ ਜਿਹੜੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ, ਜਿਹੜਾ ਇਹ ਕਾਲਾ ਹੋਇਆ ਪਿਆ ਮਨ ਜਨਮਾਂ ਜਨਮਾਂ ਤਰ੍ਹਾਂ ਦੇ ਪਾਪਾਂ ਦੀ ਮੈਲ ਕਰਕੇ, ਮਹਾਰਾਜ ਕਹਿੰਦੇ ਇਹ ਫਿਰ ਇਹ ਸੇਵਾ ਕਰਨ ਦੇ ਨਾਲ ਸਾਰੀ ਲੱਥ ਜਾਵੇਗੀ, ਉੱਜਲ ਹੋ ਜਾਵੇਗਾ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ,
ਸਤਨਾਮ ਜਪ ਹੋਏ ਅਧਿਕਾਰੀ,
ਔਰ ਉਸ ਪਰਮੇਸ਼ਰ ਦੇ ਸੱਚੇ ਨਾਮ ਦਾ ਅਧਿਕਾਰੀ ਬਣ ਕੇ ਕਿ ਮੈਂ ਵਾਕਿਆ ਇਸ ਚੀਜ਼ ਨੂੰ ਲੈਣ ਵਾਸਤੇ, ਇਸ ਵਸਤੂ ਨੂੰ ਲੈਣ ਵਾਸਤੇ ਯੋਗ ਹਾਂ। ਬਾਣੀਆਂ ਦੀ ਦੁਕਾਨ ਤੇ ਜਾਂਦੇ ਹਾਂ ਅਧਿਕਾਰੀ ਬਣ ਕੇ ਕਿ ਉਸ ਨੂੰ ਦਮੜੇ ਦੇਈਦੇ ਆ ਕਿ ਸਾਨੂੰ ਇਹ ਵਸਤੂ ਚਾਹੀਦੀ ਹੈ। ਜਿਸ ਬਾਣੀਏ ਨੇ, ਜਿਸ ਦੁਕਾਨਦਾਰ ਨੇ ਉਹ ਦਮੜੇ ਲੈ ਕੇ ਕਹੇ ਕਿ ਮੇਰੇ ਕੋਲ ਵਸਤੂ ਨਹੀਂ ਹੈਗੀ, ਉਹ ਬਾਣੀਆ ਜਾਂ ਦੁਕਾਨਦਾਰ ਕਾਹਦਾ। ਇੱਕ ਤਾਂ ਅਧਿਕਾਰੀ ਤੋਂ ਦਮੜੇ ਵੀ ਲੈ ਲਏ, ਦੂਸਰੀ ਵਸਤੂ ਨਹੀਂ ਦਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਅਧਿਕਾਰੀ ਬਣ ਜਾਈਏ ਪਰਮੇਸ਼ਰ ਦੇ, ਉਹ ਸਭ ਤੋਂ ਵੱਡਾ ਬਾਣੀਆ ਹੈ, ਸਭ ਤੋਂ ਵੱਡਾ ਦੁਕਾਨਦਾਰ ਹੈ, ਪਾਤਸ਼ਾਹ ਹੈ, ਸ਼ਹਿਨਸ਼ਾਹ ਹੈ। ਉਸ ਦੀ ਦੁਕਾਨ ਤੇ ਜਾਣ ਵਾਸਤੇ, ਹੱਟ ਤੇ ਜਾਣ ਵਾਸਤੇ ਇਹ ਸਵਾਸਾ ਰੂਪੀ ਦਮੜੇ ਉਸ ਨੂੰ ਦੇਣੇ ਪੈਣੇ ਆ, ਫਿਰ ਅਧਿਕਾਰੀ ਬਣਨਾ ਪੈਣਾ। ਜਿਹੜੀ ਵਸਤੂ ਮੰਗੋਗੇ ਮਿਲ ਜਾਵੇਗੀ।
ਅੰਤ ਸਮਾਂ ਗਤ ਪਾਏ ਸੁਖਾਰੀ,
ਫਿਰ ਜਦੋਂ ਅੰਤਲਾ ਸਮਾਂ ਆ ਜਾਵੇਗਾ ਸਰੀਰ ਦੀ ਪ੍ਰਾਰਬਧ ਖਤਮ ਹੋਣ ਦਾ, ਮਹਾਰਾਜ ਕਹਿੰਦੇ ਫਿਰ ਸੁਖੈਨ ਹੀ ਇਸ ਭਵਜਲ ਸੰਸਾਰ ਤੋਂ ਤਰ ਜਾਵਾਂਗੇ, ਮੁਕਤੀ ਪ੍ਰਾਪਤ ਹੋ ਜਾਵੇਗੀ।
ਦੋਹਰਾ ਸੁਣ ਕਰ ਜਗ ਗੁਰ ਕੋ ਬਚਨ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਲੋਕਾਂ ਨੇ
ਮਾਨ ਸੀਸ ਪੈਲੀ,
ਸਾਰੇ ਨਗਰ ਦੇ ਲੋਕਾਂ ਨੇ ਦੈਂਤ ਨੇ ਮਹਾਰਾਜ ਦੇ ਚਰਨ ਕਮਲਾਂ ਦੇ ਉਪਰ ਨਮਸਕਾਰਾਂ ਕੀਤੀਆਂ।
ਰਚੀ ਧਰਮਸ਼ਾਲਾ ਰੁਚਰ,
ਔਰ ਬੜੀ ਹੀ ਸੁੰਦਰ ਉਸ ਨਗਰ ਦੇ ਵਿਚ ਇਕ ਧਰਮਸ਼ਾਲਾ ਬਣਾਈ ਗਈ।
ਹੁਣ ਸੇਵਾ ਹੈ ਮਨ ਦੀਨ,
ਸਾਰੇ ਮਨ ਦੀ ਅਧੀਨਤਾ ਦੇ ਸਹਿਤ ਹੋ ਕਰਕੇ ਬੜੀ ਨਿਮਰਤਾ ਦੇ ਨਾਲ ਨਾਲੇ ਸੇਵਾ ਕਰਦੇ ਨੇ, ਨਾਲ ਦੀ ਨਾਲ ਸਿਮਰਨ ਕਰਦੇ ਹਨ।
ਸ੍ਰੀ ਗੁਰ ਧਰਮਸ਼ਾਲ ਮੈਂ ਬੈਸੇ,
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਦ ਧਰਮਸ਼ਾਲਾ ਬਣ ਗਈ, ਮਹਾਰਾਜ ਧਰਮਸ਼ਾਲਾ ਦੇ ਅੰਦਰ ਬੈਠੇ ਹੋਏ ਉਪਦੇਸ਼ ਦਿੰਦੇ ਨੇ।
ਨਾਮ ਜਪੋ ਮਨ ਜਾਣੀ ਉਪਦੇਸ਼,
ਇਹੋ ਹੀ ਉਪਦੇਸ਼ ਦਿੰਦੇ ਨੇ ਕਿ ਪ੍ਰਾਣਾ ਧਾਰੀ ਜੀਵੋ ਕੇਵਲ ਪਰਮੇਸ਼ਰ ਦਾ ਨਾਮ ਜਪੋ। ਜਿੱਥੇ ਵੀ ਮਹਾਰਾਜ ਗਏ ਕੇਵਲ ਨਾਮ ਜਪਣ ਦਾ ਹੀ ਉਪਦੇਸ਼ ਦਿੱਤਾ ਹੈ, ਕਿਉਂਕਿ ਨਾਮ ਦੇ ਕਰਕੇ ਹੀ ਇਸ ਭਵਜਲ ਸੰਸਾਰ ਤੋਂ ਤਰਨਾ ਹੈ, ਹੋਰ ਕੋਈ ਸਾਧਨ ਨਹੀਂ ਹੈ।
ਕਰਨ ਕੀਰਤਨ ਲੱਗੇ ਵਿਸ਼ਾਲਾ,
ਸਾਰੇ ਮਨੁੱਖ ਇਸਤਰੀਆਂ ਮਿਲ ਕਰਕੇ ਧਰਮਸ਼ਾਲਾ ਵਿਚ ਬੈਠ ਕਰਕੇ ਪਰਮੇਸ਼ਰ ਦਾ ਕੀਰਤਨ ਕਰਦੇ ਨੇ। ਕਲ ਯੁਗ ਮੈਂ ਕੀਰਤਨ ਪ੍ਰਧਾਨ, ਗੁਰਮੁਖ ਜਪੀਏ ਲਾਏ ਧਿਆਨ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉ ਜਾਏਦਾ।
ਭਗਤ ਰੀਤ ਸਿੱਖੀ ਸੁਖਿਆਲਾ,
ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਿੱਖਾਂ ਨੂੰ ਸਿੱਖੀ ਦੀ ਰੀਤ ਦਾ ਇਹ ਸੁਖ ਦਾ ਘਰ ਬਣਾ ਕੇ ਦੇ ਦਿੱਤਾ, ਕਿਉਂਕਿ ਇਹ ਸਿੱਖੀ ਦਾ ਪੰਥ ਹੀ ਇਹੋ ਜਿਹਾ ਚਲਾਇਆ, ਜਿਹੜਾ ਵੀ ਇਸ ਦੇ ਵਿਚ ਮਿਲ ਕਰਕੇ ਪਰਮੇਸ਼ਰ ਦੀ ਮਹਿਮਾ ਕਰਦਾ ਹੈ ਉਨ੍ਹਾਂ ਨੂੰ ਸੁਖ ਦਾ ਘਰ ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਸੁਖ ਮੰਗਤ ਦੁਖ ਆਗਿਆ ਆਵੇ। ਹਰੇਕ ਕੋਈ ਸੁਖ ਹੀ ਮੰਗਦਾ ਕਿ ਸਾਨੂੰ ਸੁਖ ਹੀ ਮਿਲ ਜਾਣ ਡੱਬੇ ਚ ਬੰਦ ਪਾ ਕੇ, ਪਰ ਦੁੱਖ ਨੂੰ ਚਾਹੁੰਦਾ ਕੋਈ ਨਹੀਂ। ਅਸਲ ਵਿਚ ਜਿਸ ਨੇ ਦੁੱਖਾਂ ਦਾ ਸਾਹਮਣਾ ਕਰ ਲਿਆ ਸੁਖ ਹੀ ਮਿਲਣੇ ਉਸ ਨੂੰ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਜਦ ਤੱਕ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ, ਜਦੋਂ ਤੱਕ ਦੁੱਖ ਨੂੰ ਅਸੀਂ ਸੁਖ ਨਹੀਂ ਸਮਝਾਂਗੇ ਤਦ ਤੱਕ ਸੁਖ ਨਸੀਬ ਨਹੀਂ ਹੋਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਜਪਣ ਦੇ ਵਿਚ ਹੀ ਸੁਖ ਹੈ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ।
ਗ੍ਰਾਮ ਨਿਕਟ ਸੁਣ ਕਾਰਿਆ ਸਰੀਤੀ,
ਜਿੰਨੇ ਵੀ ਗ੍ਰਾਮ ਦੇ ਉਸ ਨਗਰ ਦੇ ਆਸੇ ਪਾਸੇ ਦੇ ਨਗਰ ਸਨ, ਜਦ ਉਨ੍ਹਾਂ ਨੂੰ ਵੀ ਪਤਾ ਲੱਗਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਨਗਰ ਵਿਚ ਆਏ ਹੋਏ ਨੇ, ਉਹ ਵੀ ਮਹਾਰਾਜ ਜੀ ਦੇ ਕੋਲ ਆ ਕੇ ਧਰਮਸ਼ਾਲਾ ਦੇ ਵਿਚ ਬੈਠ ਕਰਕੇ ਸਤਸੰਗਤ ਕਰਦੇ ਨੇ, ਮਹਾਰਾਜ ਉਪਦੇਸ਼ ਦਿੰਦੇ ਨੇ ਨਾਮ ਜਪੋ, ਉਹ ਵੀ ਨਾਮ ਜਪ ਕਰਕੇ ਆਪਣਾ ਭਲਾ ਚਾਹੁੰਦੇ ਹਨ।
ਦਰਸ਼ਨ ਕੀ ਕਰ ਪ੍ਰੀਤੀ,
ਬੜੀ ਪ੍ਰੇਮ ਪ੍ਰੀਤੀ ਧਾਰਨ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਆ ਕੇ।
ਹੇਰ ਹੇਰ ਹਰਖਾਂ ਕਰ ਬੰਦਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਨਮਸਕਾਰਾਂ ਕਰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਦੇ ਉਪਰ ਰਹਿਮਤਾਂ ਦਾ ਹੀ ਮੀਂਹ ਵਰਸਾ ਰਹੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਸਮੇਂ ਦੀ ਸਮਾਪਤੀ ਹੈ। ਇੱਕ ਮੈਂ ਬੇਨਤੀ ਕਰਦੇ ਹਾਂ ਕਿ 14 ਮਾਰਚ ਨੂੰ ਬੱਚਿਆਂ ਦਾ ਇੱਕ ਗੁਰਮਤਿ ਕੈਂਪ ਲੱਗ ਰਿਹਾ, ਜਿਸ ਵਿਚ ਗੁਰਬਾਣੀ, ਗੁਰ ਇਤਿਹਾਸ, ਗੁਰਮਰਿਆਦਾ ਨਾਲ ਜੋੜਨ ਦਾ ਇਹ ਸਿਖਲਾਈ ਦਿੱਤੀ ਜਾਵੇਗੀ। ਸਾਰੇ ਹੀ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂ ਘਰ ਦੇ ਆਸ ਪਾਸ ਜਾਂ ਆਪਣੇ ਬੱਚਿਆਂ ਨੂੰ ਪਹੁੰਚਾ ਸਕਦੇ ਨੇ, ਕਿਉਂਕਿ ਇੱਕ ਵੀਕ ਵਾਸਤੇ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ, ਉਨ੍ਹਾਂ ਛੁੱਟੀਆਂ ਦਾ ਪੂਰਾ ਪੂਰਾ ਲਾਭ ਲੈਣ ਵਾਸਤੇ 14 ਮਾਰਚ ਤੋਂ ਇੱਥੇ ਗੁਰਮਤਿ ਕੈਂਪ ਲੱਗ ਰਿਹਾ ਹੈ, ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਔਰ 14 ਮਾਰਚ ਤੋਂ 19 ਮਾਰਚ ਤੱਕ ਹੋਵੇਗਾ। ਤੇ ਇਸ ਸਮਾਗਮ ਦੇ ਵਿਚ ਆਪ ਆਪਣੇ ਬੱਚਿਆਂ ਨੂੰ ਲੈ ਕਰਕੇ ਗੁਰਮਤਿ ਤੋਂ ਜਾਣੂ ਕਰਾਓ, ਗੁਰਮੁਖੀ ਪੜਾਓ, ਔਰ ਜਿੰਨੇ ਵੀ ਗੁਰਮਤਿ ਦੇ ਨਾਲ ਰਿਲੇਟਡ ਸਬੰਧਤ ਨੇ ਉਹ ਸਾਰੇ ਕਾਰਜ ਬੱਚਿਆਂ ਨੂੰ ਦੱਸੇ ਜਾਂਦੇ ਨੇ। ਹਰ ਸਾਲ ਹਰ 6 ਮਹੀਨੇ ਬਾਅਦ ਇੱਥੇ ਕੈਂਪ ਲੱਗਦਾ ਹੈ। ਸੋ ਸਾਰਿਆਂ ਪ੍ਰੇਮੀਆਂ ਨੂੰ ਇਹ ਬੇਨਤੀ ਹੈ ਨਿਮਰਤਾ ਸਹਿਤ ਕਿ ਆਪਣੇ ਬੱਚਿਆਂ ਨੂੰ ਜਦ ਤੱਕ ਤੁਸੀਂ ਸਿੱਖੀ ਤੋਂ ਜਾਣੂ ਨਹੀਂ ਕਰਾਓਗੇ ਤਦ ਤੱਕ ਉਨ੍ਹਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਇਸ ਸਿੱਖੀ ਦਾ ਪੰਥ ਚਲਾਇਆ ਇਹ ਕਿਵੇਂ ਹੈ ਔਰ ਕਿਵੇਂ ਇਸ ਦੇ ਨਾਲ ਅਸੀਂ ਸਬੰਧਤ ਹੋਣਾ ਹੈ। ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸ ਸੜੀਆ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।